बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लब सकदा है और ओहो है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
ਜਦਤੀ ਮੈਂ ਜਿਉਂਦਾ ਰਹਾਂਗਾ, ਧੰਨਵਾਦ ਤੈਨੂੰ ਕਹਾਂਗਾ। ਜਦਤੀ ਮੈਂ ਜਿਉਂਦਾ ਰਹਾਂਗਾ, ਧੰਨਵਾਦ ਤੈਨੂੰ ਕਹਾਂਗਾ। ਨਾ ਤੇਰਾ ਜਾ ਮੈਂ ਲਾਂਗਾ ਹੱਥਿਆ,
ਯੇਸ਼ੂ ਮਸੀਹ ਜੀ ਨੇ ਆਖਿਆ, ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਪਿਆਰੇ ਅਜ਼ੀਜ਼ੋ, ਮੈਂ ਅੱਜ ਦੇ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਲੇਵੀਆਂ ਦੀ ਪੋਥੀ ਦੇ 18 ਅਧਿਆਏ ਦਾ ਅਧਿਐਨ ਕਰਨ ਜਾ ਰਹੇ ਹਾਂ। ਆਓ ਪਹਿਲਾਂ ਇਸ ਸਾਰੇ ਅਧਿਆਏ ਨੂੰ ਬਾਈਬਲ ਬਾਣੀ ਵਿੱਚੋਂ ਪੜ੍ਹਦੇ ਹਾਂ। ਬਚਨ ਵਿੱਚ ਲਿਖਿਆ ਹੈ, ਫੇਰ ਯਹੋਵਾ ਮੂਸਾ ਨਾਲ ਬੋਲਿਆ ਕਿ ਇਸਰਾਇਲੀਆਂ ਨਾਲ ਗੱਲ ਕਰਕੇ ਆਖ, ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ। ਮਿਸਰ ਦੇ ਦੇਸ਼ ਦੇ ਕਰਤੱਵ ਦੇ ਅਨੁਸਾਰ ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਤੁਸਾਂ ਨਾ ਕਰਨਾ, ਅਤੇ ਕਨਾਨ ਦੇ ਦੇਸ਼ ਦੇ ਕਰਤੱਵ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, ਨਾ ਤੁਸਾਂ ਉਹਨਾਂ ਦੀਆਂ ਰੀਤਾਂ ਵਿੱਚ ਚੱਲਣਾ। ਤੁਸਾਂ ਮੇਰਿਆਂ ਨਿਆਵਾਂ ਨੂੰ ਕਰਨਾ ਅਤੇ ਉਹਨਾਂ ਦੇ ਵਿੱਚ ਤੁਰਨ ਲਈ ਮੇਰੀਆਂ ਰੀਤਾਂ ਨੂੰ ਧਿਆਨ ਰੱਖਣਾ। ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ। ਸੋ ਤੁਸਾਂ ਮੇਰੀਆਂ ਵਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ। ਜੇ ਕੋਈ ਇਹਨਾਂ ਨੂੰ ਪੂਰਾ ਕਰੇ ਤਾਂ ਉਹ ਇਹਨਾਂ ਵਿੱਚ ਜਿਉਂਦਾ ਰਹੇਗਾ। ਮੈਂ ਹੀ ਯਹੋਵਾ ਹਾਂ। ਤੁਹਾਡੇ ਵਿੱਚੋਂ ਕੋਈ ਜਣਾ ਉਹਨਾਂ ਦੇ ਨੰਗੇਜ ਉਘਾੜਨ ਦੇ ਲਈ ਆਪਣੇ ਨੇੜੇ ਦੇ ਸਾਕ ਦੇ ਕਿਸੇ ਕੋਲ ਨਾ ਜਾਏ। ਮੈਂ ਯਹੋਵਾ ਹਾਂ। ਆਪਣੇ ਪਿਓ ਦੇ ਨੰਗੇਜ ਨੂੰ ਅਤੇ ਆਪਣੀ ਮਾਂ ਦੇ ਨੰਗੇਜ ਨੂੰ ਤੂੰ ਨਾ ਉਗਾੜੀ। ਉਹ ਤੇਰੀ ਮਾਂ ਹੈ, ਤੂੰ ਉਹਦਾ ਨੰਗੇਜ ਨਾ ਉਗਾੜੀ। ਆਪਣੇ ਪਿਓ ਦੀ ਵਹੁਟੀ ਦਾ ਨੰਗੇਜ ਤੂੰ ਨਾ ਉਗਾੜੀ, ਇਹ ਤੇਰੇ ਪਿਓ ਦਾ ਨੰਗੇਜ ਹੈ। ਆਪਣੀ ਭੈਣ, ਆਪਣੇ ਪਿਓ ਦੀ ਧੀ ਜਾਂ ਆਪਣੀ ਮਾਂ ਦੀ ਧੀ ਦਾ ਨੰਗੇਜ, ਆਪਣੇ ਘਰ ਦੀ ਜੰਮੀ ਭਾਵੇਂ ਵਾਂਢੇ ਜੰਮੀ ਹੋਈ ਹੋਵੇ, ਉਹਨਾਂ ਦਾ ਨੰਗੇਜ ਤੂੰ ਨਾ ਉਗਾੜੀ। ਤੇਰੇ ਪੁੱਤਰ ਦੀ ਧੀ ਜਾਂ ਤੇਰੀ ਧੀ ਦੀ ਧੀ ਦਾ ਨੰਗੇਜ, ਹਾਂ ਉਹਨਾਂ ਦੇ ਨੰਗੇਜ ਤੂੰ ਨਾ ਉਗਾੜੀ, ਕਿਉਂ ਜੋ ਉਹਨਾਂ ਦਾ ਨੰਗੇਜ ਸੋ ਤੇਰਾ ਆਪਣਾ ਹੀ ਹੈ। ਆਪਣੇ ਪਿਓ ਦੀ ਤੀਵੀਂ ਦੀ ਧੀ ਦਾ ਨੰਗੇਜ ਜੋ ਤੇਰੇ ਪਿਓ ਤੋਂ ਜੰਮੀ ਤੇਰੀ ਭੈਣ ਜੋ ਹੋਈ, ਉਸਦਾ ਨੰਗੇਜ ਤੂੰ ਨਾ ਉਗਾੜੀ। ਆਪਣੇ ਪਿਓ ਦੀ ਭੈਣ ਦਾ ਨੰਗੇਜ ਤੂੰ ਨਾ ਉਗਾੜੀ, ਉਹ ਤੇਰੇ ਪਿਓ ਦਾ ਨੇੜੇ ਦਾ ਸਾਕ ਹੈ। ਆਪਣੀ ਮਾਂ ਦੀ ਭੈਣ ਦਾ ਨੰਗੇਜ ਤੂੰ ਨਾ ਉਗਾੜੀ, ਕਿਉਂ ਜੋ ਉਹ ਤੇਰੀ ਮਾਂ ਦਾ ਨੇੜੇ ਦਾ ਸਾਕ ਹੈ। ਤੂੰ ਆਪਣੇ ਪਿਓ ਦੇ ਭਰਾ ਦਾ ਨੰਗੇਜ ਨਾ ਉਗਾੜੀ, ਤੂੰ ਉਸਦੀ ਵਹੁਟੀ ਕੋਲ ਨਾ ਜਾਈ, ਉਹ ਤੇਰੀ ਚਾਚੀ ਹੈ। ਤੂੰ ਆਪਣੀ ਨੂੰਹ ਦਾ ਨੰਗੇਜ ਨਾ ਉਗਾੜੀ, ਉਹ ਤੇਰੇ ਪੁੱਤਰ ਦੀ ਵਹੁਟੀ ਹੈ, ਉਸਦਾ ਨੰਗੇਜ ਤੂੰ ਨਾ ਉਗਾੜੀ। ਤੂੰ ਆਪਣੇ ਭਰਾ ਦੀ ਵਹੁਟੀ ਦਾ ਨੰਗੇਜ ਨਾ ਉਗਾੜੀ, ਉਹ ਤੇਰੇ ਭਰਾ ਦਾ ਨੰਗੇਜ ਹੈ। ਤੂੰ ਕਿਸੇ ਤੀਵੀਂ ਅਤੇ ਉਸਦੀ ਧੀ ਦਾ ਨੰਗੇਜ ਨਾ ਉਗਾੜੀ, ਨਾ ਤੂੰ ਉਸਦੇ ਪੁੱਤਰ ਦੀ ਧੀ ਜਾਂ ਉਸਦੀ ਧੀ ਦੀ ਧੀ ਨੂੰ ਉਸਦਾ ਨੰਗੇਜ ਉਗਾੜਨ ਲਈ ਲਿਆਵੀਂ, ਕਿਉਂ ਜੋ ਉਹ ਉਸਦੇ ਨੇੜੇ ਦੇ ਸਾਕ ਹਨ, ਇਹ ਖੋਟ ਹੈ। ਨਾ ਤੂੰ ਕਿਸੇ ਤੀਵੀਂ ਨੂੰ ਉਸਦੇ ਦੁੱਖ ਦੇਣ ਲਈ ਉਸਦਾ ਨੰਗੇਜ ਉਗਾੜਨ ਲਈ ਪਹਿਲੀ ਵਹੁਟੀ ਦੇ ਜਿਉਂਦਿਆਂ ਉਸਦੀ ਭੈਣ ਨੂੰ ਨਾ ਵਿਆਵੀਂ। ਨਾਲੇ ਤੂੰ ਕਿਸੇ ਤੀਵੀਂ ਦਾ ਨੰਗੇਜ ਉਗਾੜਨ ਲਈ ਜਿੱਥੋਂ ਤੋੜੀ ਉਹ ਆਪਣੀ ਅਸ਼ੁੱਧਤਾਈ ਕਰਕੇ ਵੱਖਰੀ ਹੈ, ਉਸ ਦੇ ਕੋਲ ਨਾ ਜਾਵੀਂ। ਨਾਲੇ ਤੂੰ ਆਪਣੇ ਗੁਆਂਢੀ ਦੀ ਵਹੁਟੀ ਨਾਲ ਸੰਗ ਨਾ ਕਰੀਂ, ਜੋ ਉਸ ਦੇ ਨਾਲ ਤੁਸੀਂ ਭ੍ਰਿਸ਼ਟ ਨਾ ਹੋ ਜਾਓ। ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵ ਦੇ ਅੱਗੇ ਅੱਗ ਦੇ ਵਿੱਚ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਬਦਨਾਮ ਕਰੀਂ। ਮੈਂ ਯਹੋਵਾ ਹਾਂ। ਤੂੰ ਜਿਸ ਤਰ੍ਹਾਂ ਤੀਵੀਂ ਦੇ ਨਾਲ ਸੰਗ ਕਰਦਾ ਹੈ, ਮਨੁੱਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਹੈ। ਤੂੰ ਕਿਸੇ ਪਸ਼ੂ ਦੇ ਨਾਲ ਸੰਗ ਨਾ ਕਰੀਂ, ਜੋ ਤੂੰ ਉਸ ਤੋਂ ਭ੍ਰਿਸ਼ਟ ਨਾ ਹੋ ਜਾਵੇਂ, ਅਤੇ ਨਾ ਕੋਈ ਤੀਵੀਂ ਕਿਸੇ ਪਸ਼ੂ ਦੇ ਅੱਗੇ ਜਾ ਕੇ ਖਲੋਵੇ ਜੋ ਉਸ ਤੋਂ ਸੰਗ ਕਰਵਾਏ। ਇਹ ਅਪੁੱਠੀ ਗੱਲ ਹੈ। ਤੁਸਾਂ ਇਹਨਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ, ਕਿਉਂ ਜੋ ਇਹਨਾਂ ਸਭਨਾਂ ਗੱਲਾਂ ਵਿੱਚ ਉਹ ਜਾਤਾਂ ਜੋ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਅਸ਼ੁੱਧ ਹੋਈਆਂ ਹਨ, ਅਤੇ ਧਰਤੀ ਵੀ ਅਸ਼ੁੱਧ ਹੋਈ ਹੈ। ਇਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ, ਅਤੇ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲਾਸ਼ ਦਿੰਦੀ ਹੈ। ਸੋ ਤੁਸੀਂ ਮੇਰੀਆਂ ਵਿਧਾਂ ਅਤੇ ਮੇਰਿਆਂ ਨਿਯਮਾਂ ਨੂੰ ਧਿਆਨ ਰੱਖਣਾ, ਅਤੇ ਇਹਨਾਂ ਮਾੜੀਆਂ ਗੱਲਾਂ ਵਿੱਚੋਂ ਕੋਈ ਨਾ ਕਰਨੀ, ਭਾਵੇਂ ਆਪਣੀ ਜਾਤ ਦਾ, ਭਾਵੇਂ ਕੋਈ ਓਪਰਾ ਜੋ ਤੁਹਾਡੇ ਵਿੱਚ ਵੱਸਦਾ ਹੈ, ਕਿਉਂ ਜੋ ਧਰਤੀ ਦੇ ਵਾਸੀਆਂ ਨੇ ਜੋ ਤੁਹਾਡੇ ਅੱਗੇ ਹਨ ਇਹ ਸਭੇ ਮਾੜੀਆਂ ਗੱਲਾਂ ਕੀਤੀਆਂ, ਅਤੇ ਧਰਤੀ ਅਸ਼ੁੱਧ ਹੋ ਗਈ। ਜੋ ਧਰਤੀ ਤੁਹਾਡੀ ਅਸ਼ੁੱਧਤਾਈ ਦੇ ਵੇਲੇ ਤੁਹਾਨੂੰ ਵੀ ਉਗਲਾਸ਼ ਨਾ ਦੇਵੇ, ਜੇਕਰ ਉਸਨੇ ਜੋ ਤੁਹਾਤੋਂ ਪਹਿਲੇ ਸਨ ਉਹਨਾਂ ਜਾਤਾਂ ਨੂੰ ਉਗਲਾਸ਼ ਦਿੱਤਾ, ਕਿਉਂ ਜੋ ਇਹਨਾਂ ਮਾੜੀਆਂ ਗੱਲਾਂ ਵਿੱਚ ਜਿਹੜਾ ਕੁਝ ਕਰੇ ਤਾਂ ਉਹ ਪ੍ਰਾਣੀ ਜੋ ਕਰਨ ਸੋ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ। ਇਸ ਲਈ ਤੁਸਾਂ ਮੇਰੇ ਹੁਕਮਾਂ ਨੂੰ ਮੰਨਣਾ, ਜੋ ਤੁਸਾਂ ਇਹਨਾਂ ਮਾੜੀਆਂ ਰੀਤਾਂ ਵਿੱਚੋਂ ਜੋ ਤੁਹਾਡੇ ਅੱਗੋਂ ਕੀਤੀਆਂ ਗਈਆਂ ਹਨ ਨਾ ਕਰਨੀਆਂ, ਅਤੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਅਸ਼ੁੱਧ ਨਾ ਕਰਨਾ। ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ। ਅਜੀਜ਼ੋ, ਇਸ ਅਧਿਆਇ ਦਾ ਮੁੱਖ ਵਿਸ਼ਾ ਭਾਂਤ ਭਾਂਤ ਦੇ ਘਿਣਾਉਣੇ ਕੰਮਾਂ ਲਈ ਵਿਵਸਥਾ ਬਾਰੇ ਦੱਸਦਾ ਹੈ। ਅਜੇ ਤੱਕ ਅਸੀਂ ਸ਼ੁੱਧ ਕਰਨ ਦੀਆਂ ਰੀਤਾਂ ਦੇ ਵਿਸ਼ੇ ਵਿੱਚ ਵੇਖ ਚੁੱਕੇ ਹਾਂ। ਹੁਣ ਅਸੀਂ 18, 19 ਅਤੇ 20 ਅਧਿਆਇਆਂ ਦੇ ਖਾਸ ਹਿੱਸੇ ਵਿੱਚ 10 ਆਗਿਆਵਾਂ ਸੰਬੰਧੀ ਵੇਖਦੇ ਹਾਂ, ਜਿਹੜੀਆਂ ਕਿ ਸਾਡੇ ਜੀਵਨ ਨਾਲ ਸੰਬੰਧਿਤ ਹਨ। ਪਰਮੇਸ਼ਵਰ ਹੁਣ ਮਨੁੱਖ ਦੀ ਨੈਤਿਕ ਜ਼ਿੰਦਗੀ ਸੰਬੰਧੀ ਵਿਸ਼ੇ ਲਈ ਵਿਵਸਥਾ ਨੂੰ ਵੇਖ ਰਿਹਾ ਹੈ। ਇਸ ਹਿੱਸੇ ਦੀ ਭੂਮਿਕਾ 18 ਅਧਿਆਏ ਉਸਦੀਆਂ 1-5 ਆਇਤ ਤੱਕ ਅਤੇ ਸਮਾਪਤੀ ਦੇ ਸ਼ਬਦ 20 ਅਧਿਆਏ ਦੀਆਂ ਆਖਰੀ ਸਤਰਾਂ ਵਿੱਚ ਹੈ। ਇਹ ਬੜਾ ਖਾਸ ਅਤੇ ਜ਼ਰੂਰੀ ਵਿਸ਼ਾ ਹੈ, ਜਿਸ ਦੁਆਰਾ ਪਰਮੇਸ਼ਵਰ ਇਹਨਾਂ ਸਾਰੀਆਂ ਕਠੋਰ ਹਦਾਇਤਾਂ ਦਾ ਕਾਰਨ ਦੱਸਦਾ ਹੈ, ਜਿਹੜੀਆਂ ਕਿ ਉਸਦੇ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਜ਼ਰੂਰੀ ਹਨ। ਅੱਜ ਅਸੀਂ ਅਜਿਹੇ ਸਮੇਂ ਵਿੱਚੋਂ ਲੰਘ ਰਹੇ ਹਾਂ ਜਿੱਥੇ ਕਿ ਸਮਾਜਿਕ ਜੀਵਨ ਦੀ ਬੁਨਿਆਦ ਟੁੱਟ ਚੁੱਕੀ ਹੈ ਜਾਂ ਸਮਾਪਤ ਹੋ ਚੁੱਕੀ ਹੈ। ਇਹ ਭੂਮਿਕਾ ਅਤੇ ਸਮਾਪਤੀ ਦੋ ਤਰ੍ਹਾਂ ਦੀ ਵਿਆਖਿਆ ਦਿੰਦੀ ਹੈ। ਭੂਮਿਕਾ ਵਿੱਚ 3 ਵਾਰ 2, 4 ਅਤੇ 5 ਆਇਤ ਵਿੱਚ ਲਿਖਿਆ ਹੈ, ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ। ਪਰਮੇਸ਼ਵਰ ਨਿਯਮਾਂ ਨੂੰ ਬਣਾਉਂਦਾ ਹੈ। 10 ਆਗਿਆਵਾਂ ਦੀ ਉਲੰਘਣਾ ਕਰਨੀ ਗਲਤ ਹੈ, ਕਿਉਂਕਿ ਪਰਮੇਸ਼ਵਰ ਨੇ ਕਿਹਾ ਇਹ ਗਲਤ ਹੈ। ਅਤੇ ਸਮਾਪਤੀ ਦੂਜੀ ਵਿਆਖਿਆ ਦਿੰਦੀ ਹੈ। ਇਹ ਦੱਸਦੀ ਹੈ ਕਿ ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ, ਕਿਉਂ ਜੋ ਮੈਂ ਪਵਿੱਤਰ ਹਾਂ, ਅਤੇ ਆਪਣੇ ਬਣਾਉਣ ਲਈ ਮੈਂ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ। ਇਹ 20 ਅਧਿਆਏ ਦੀ 26 ਆਇਤ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਪਵਿੱਤਰ ਦੇਖਣਾ ਚਾਹੁੰਦਾ ਹੈ। ਇਹ ਪਰਮੇਸ਼ਵਰ ਦੀ ਆਗਿਆ ਹੈ ਕਿ ਭਾਵੇਂ ਜੀਵਨ ਵਿੱਚ ਕਿਹੋ ਜਿਹੀ ਵੀ ਸਥਿਤੀ ਕਿਉਂ ਨਾ ਹੋਵੇ, ਤੁਸੀਂ ਪਵਿੱਤਰ ਰਹੋ। ਇਹ ਅਧਿਆਏ ਮੁੱਖ ਰੂਪ ਵਿੱਚ 7ਵੀਂ ਆਗਿਆ ਉੱਤੇ ਵਿਚਾਰ ਕਰਦਾ ਹੈ। ਇਸ ਅਧਿਆਏ ਵਿੱਚ ਜ਼ਨਾਹ ਦੇ ਵਿਸ਼ੇ ਵਿੱਚ ਬੜਾ ਖੋਲ੍ਹ ਕੇ ਅਤੇ ਤਰਤੀਬਵਾਰ ਦੱਸਿਆ ਗਿਆ ਹੈ। 1-5 ਆਇਤਾਂ ਵਿੱਚ ਅਸੀਂ ਸਮਾਜਿਕ ਮਨਾਹੀਆਂ ਦੇ ਵਿਸ਼ੇ 'ਤੇ ਵਿਚਾਰ ਕਰਦੇ ਹਾਂ। ਇਸਰਾਈਲੀ ਅਜੇ ਮਿਸਰ ਤੋਂ ਆਏ ਹੀ ਸਨ, ਅਤੇ ਜਿਹੜੀਆਂ ਗੱਲਾਂ ਦੀ ਮਨਾਹੀ ਹੈ ਉਹ ਉੱਥੇ ਕਰਦੇ ਸਨ। ਜਿਹੜੇ ਪਾਪ ਦੀ ਮਨਾਹੀ ਹੈ ਉਹ ਮਿਸਰੀਆਂ ਦੇ ਲਈ ਇੱਕ ਆਮ ਜਿਹੀ ਗੱਲ ਸੀ। ਇਸ ਪਾਪ ਭਰੇ ਮਾਹੌਲ ਤੋਂ ਪਰਮੇਸ਼ਵਰ ਉਹਨਾਂ ਨੂੰ ਅਲੱਗ ਕਰਨਾ ਚਾਹੁੰਦਾ ਸੀ। ਉਹ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਹਿਣ ਵਾਲੀ ਧਰਤੀ ਕਨਾਨ ਵਿੱਚ ਜਾ ਰਹੇ ਸੀ। ਇਸ ਤੋਂ ਇਲਾਵਾ ਕਨਾਨ ਵਿੱਚ ਕਨਾਨੀ ਸਨ, ਉਹ ਵੀ ਬੜੇ ਗਿਰੇ ਹੋਏ ਲੋਕ ਸਨ। ਪਰਮੇਸ਼ਵਰ ਨੇ ਦੇਖਿਆ ਕਿ ਮਿਸਰੀ ਪਿੱਛੇ ਸਨ ਅਤੇ ਕਨਾਨੀ ਅੱਗੇ, ਦੋਵੇਂ ਹੀ ਪਾਸੇ ਬੁਰਾਈ ਭਰੀ ਹੋਈ ਸੀ। ਅਸੀਂ ਅਜਿਹੇ ਸਮੇਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਲਿੰਗ ਪਰਿਵਰਤਨ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਲੋਕਾਂ ਨੇ ਲੇਵੀਆਂ ਦੀ ਪੋਥੀ ਦਾ 8ਵਾਂ ਅਧਿਆਏ ਪੜ੍ਹਿਆ ਹੈ ਜਾਂ ਨਹੀਂ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਸ ਵਿੱਚ ਕੁਝ ਵੀ ਨਵਾਂ ਨਹੀਂ, ਇਹ ਉਸੇ ਤਰ੍ਹਾਂ ਦੀਆਂ ਨੈਤਿਕਤਾ ਹੈ ਜਿਸ ਤਰ੍ਹਾਂ ਦੀ ਮਿਸਰ ਅਤੇ ਕਨਾਨ ਵਿੱਚ ਦੱਸੀ ਗਈ ਹੈ। ਪਰਮੇਸ਼ੁਰ ਕਹਿੰਦਾ ਹੈ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ ਅਤੇ ਮੈਂ ਪਰਮੇਸ਼ਵਰ ਹਾਂ ਜਿਹੜਾ ਨਿਯਮਾਂ ਨੂੰ ਬਣਾਉਂਦਾ ਹੈ। ਪਰ ਕੋਈ ਇਹ ਕਹਿ ਸਕਦਾ ਹੈ ਮੈਂ ਇਹਨਾਂ ਨੂੰ ਨਹੀਂ ਮੰਨਣਾ ਚਾਹੁੰਦਾ, ਕੋਈ ਗੱਲ ਨਹੀਂ, ਇਹ ਤਾਂ ਆਪ ਦੇ ਉੱਤੇ ਹੀ ਨਿਰਭਰ ਕਰਦਾ ਹੈ। ਲੇਕਿਨ ਪਰਮੇਸ਼ਵਰ ਨੇ ਫਿਰ ਵੀ ਇਹ ਸਾਰੇ ਕਾਨੂੰਨ ਅਤੇ ਨਿਯਮ ਬਣਾਏ ਹਨ। ਹਾਂ, ਇਹ ਤਾਂ ਹੋ ਸਕਦਾ ਹੈ ਜੇਕਰ ਤੁਸੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਕਰੋ ਤਾਂ ਤੁਸੀਂ ਆਪਣੀਆਂ 10 ਆਗਿਆਵਾਂ ਬਣਾ ਸਕਦੇ ਹੋ, ਪਰ ਜਦੋਂ ਤੱਕ ਤੁਸੀਂ ਪਰਮੇਸ਼ਵਰ ਦੀ ਬਣਾਈ ਇਸ ਸ੍ਰਿਸ਼ਟੀ ਦੇ ਵਿੱਚ ਰਹਿੰਦੇ ਹੋ, ਉਸ ਦੀ ਹਵਾ ਵਿੱਚ ਸਾਹ ਲੈਂਦੇ ਹੋ, ਉਸ ਦੀ ਰੋਸ਼ਨੀ ਇਸਤੇਮਾਲ ਕਰਦੇ ਹੋ, ਉਸ ਦੀ ਧਰਤੀ 'ਤੇ ਚੱਲਦੇ ਹੋ ਅਤੇ ਕੋਈ ਕਿਰਾਇਆ ਵੀ ਨਹੀਂ ਦੇ ਰਹੇ, ਤੁਹਾਡੇ ਲਈ ਇਹੋ ਚੰਗਾ ਹੈ ਕਿ ਤੁਸੀਂ ਉਸ ਦੀਆਂ ਆਗਿਆਵਾਂ ਨੂੰ ਮੰਨੋ। ਉਹ ਕਹਿੰਦਾ ਹੈ ਜੇ ਤੁਸੀਂ ਮੇਰੀਆਂ ਆਗਿਆਵਾਂ ਨੂੰ ਤੋੜੋ ਤਾਂ ਤੁਹਾਨੂੰ ਉਸ ਦੀ ਕੀਮਤ ਅਦਾ ਕਰਨੀ ਪਵੇਗੀ। ਮੇਰੇ ਪਿਆਰੇ ਦੀਜੋ, ਤੁਹਾਨੂੰ ਹਰਜ਼ਾਨਾ ਭਰਨਾ ਪਵੇਗਾ, ਤੁਹਾਨੂੰ ਪੁਲਿਸ ਗ੍ਰਿਫਤਾਰ ਕਰਕੇ ਨਹੀਂ ਲੈ ਜਾਵੇਗੀ, ਪਰ ਇੱਕ ਦਿਨ ਤੁਹਾਨੂੰ ਉਸਦੇ ਸਾਹਮਣੇ ਖੜ੍ਹੇ ਹੋਣਾ ਪਵੇਗਾ। ਪਰਮੇਸ਼ਵਰ ਨੇ ਜਿਹੜੀਆਂ ਗੱਲਾਂ ਅਨੈਤਿਕ ਦੱਸੀਆਂ ਸੀ ਉਹ ਅੱਜ ਵੀ ਅਨੈਤਿਕ ਹਨ। ਦੇਖੋ ਨਵੇਂ ਨਿਯਮ ਵਿੱਚ ਪੌਲਸ ਰਸੂਲ 1 ਥੈਸਲੋਨੀਕੀਆਂ ਦੀ ਪੱਤਰੀ 4 ਅਧਿਆਏ ਦੀਆਂ 5 ਤੋਂ ਲੈ ਕੇ 7 ਆਇਤਾਂ ਵਿੱਚ ਕੀ ਕਹਿੰਦਾ ਹੈ। ਉਹ ਆਖਦਾ ਹੈ, ਨਾ ਕਾਮ ਦੀ ਵਾਸਨਾ ਨਾਲ ਪਰਾਈਆਂ ਕੌਮਾਂ ਵਾਂਗੂ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਗਿਆਨ ਨਹੀਂ, ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਾਈ ਨਾਲ ਵਾਅਦਾ ਕਰੇ, ਕਿਉਂ ਜੋ ਪ੍ਰਭੂ ਇਹਨਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ। ਜਿਵੇਂ ਅਸਾਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਸਾਖੀ ਦਿੱਤੀ ਸੀ, ਕਿਉਂ ਜੋ ਪਰਮੇਸ਼ਵਰ ਨੇ ਸਾਨੂੰ ਪਲੀਤੀ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ ਹੈ। ਪਰਮੇਸ਼ਵਰ ਕਹਿੰਦਾ ਹੈ ਮੈਂ ਯਹੋਵਾ ਹਾਂ। ਤੁਹਾਡੇ ਵਿੱਚੋਂ ਸ਼ਾਇਦ ਕੋਈ ਕਹੇ ਕੋਈ ਗੱਲ ਨਹੀਂ, ਮੈਂ ਮਸੀਹੀ ਨਹੀਂ ਅਤੇ ਮੈਨੂੰ ਕੋਈ ਦਿਲਚਸਪੀ ਨਹੀਂ। ਮੇਰੇ ਅਜ਼ੀਜ਼, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਆਪਣੀ ਮਹਾਨਤਾ ਅਤੇ ਸਰਵਉੱਚਤਾ ਦੱਸ ਰਿਹਾ ਹੈ। ਪਰਮੇਸ਼ਵਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਉਹੀ ਇਸ ਨੂੰ ਚਲਾ ਰਿਹਾ ਹੈ, ਅਤੇ ਉਹ ਕਹਿ ਰਿਹਾ ਹੈ ਮੈਂ ਤੇਰਾ ਪਰਮੇਸ਼ਵਰ ਹਾਂ। ਉਹ ਸਾਡੇ ਬਾਰੇ ਜਾਣਦਾ ਹੈ ਪਰ ਫਿਰ ਵੀ ਸਾਨੂੰ ਪਿਆਰ ਕਰਦਾ ਹੈ। ਪਿਆਰੇ ਅਜ਼ੀਜ਼ੋ, ਜੇ ਤੁਸੀਂ ਪਰਮੇਸ਼ਵਰ ਕੋਲ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਨੂੰ ਖੁਸ਼ ਕਰਨਾ ਪਵੇਗਾ। ਪਰਮੇਸ਼ਵਰ ਦੀ ਸੰਤਾਨ ਵਿੱਚ ਪਵਿੱਤਰ ਆਤਮਾ ਵਸਦਾ ਹੈ ਅਤੇ ਫਿਰ ਉਹ ਇਸ ਸਰੀਰ ਦੇ ਪਾਪ ਨਹੀਂ ਕਰਦਾ ਸਗੋਂ ਆਤਮਾ ਦੇ ਫਲ ਦਿੰਦਾ ਹੈ। 6ਵੀਂ ਆਇਤ ਵਿੱਚ ਵਚਨ ਦੱਸਦਾ ਹੈ ਕਿ ਕੋਈ ਵੀ ਮਨੁੱਖ ਆਪਣੇ ਨਜ਼ਦੀਕੀ ਸੰਬੰਧੀ ਨਾਲ ਕਾਮਕ ਸੰਬੰਧ ਨਾ ਬਣਾਵੇ। ਕਾਰਨ ਇਹ ਹੈ ਕਿ ਉਹ ਪ੍ਰਭੂ ਹੈ। 7 ਅਤੇ 8 ਆਇਤ ਵਿੱਚ ਨੇੜੇ ਦੇ ਸੰਬੰਧੀਆਂ ਦੇ ਪ੍ਰਤੀ ਚੇਤਾਵਨੀ ਦਿੰਦਾ ਹੈ। ਇਹ ਪਾਪ ਕੋਰਿੰਥੀਆਂ ਦੀ ਕਲੀਸੀਆ ਵਿੱਚ ਵੀ ਸੀ। ਪੌਲਸ ਬੜੇ ਬੋਝ ਨਾਲ ਇਸ ਦਾ ਵਿਰੋਧ ਕਰਦਾ ਹੋਇਆ ਕਹਿੰਦਾ ਹੈ 1 ਕੋਰਿੰਥੀਆਂ ਦੀ ਪੱਤਰੀ 5 ਅਧਿਆਇ ਦੀ 1 ਆਇਤ ਵਿੱਚ, ਇਸ ਗੱਲ ਦੀ ਪੱਕੀ ਖਬਰ ਸੁਣੀ ਦੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ, ਅਤੇ ਅਜਿਹੀ ਹਰਾਮਕਾਰੀ ਜੋ ਪੁਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ। ਭਈ ਇੱਕ ਜਣਾ ਆਪਣੇ ਪਿਓ ਦੀ ਤੀਵੀਂ ਰੱਖਦਾ ਹੈ, ਕੀ ਇਹ ਸਭ ਕੁਝ ਅੱਜ ਕੱਲ੍ਹ ਨਹੀਂ ਹੈ? ਖੈਰ, ਪਰਮੇਸ਼ਵਰ ਇਹਨਾਂ ਦੇ ਵਿਸ਼ੇ ਵਿੱਚ ਵੀ ਗੱਲਾਂ ਕੱਢਦਾ ਹੈ। ਪਰਮੇਸ਼ੁਰ ਨੇ ਖੋਲ੍ਹ ਕੇ ਦੱਸਿਆ ਹੈ ਕਿ ਪਾਪ ਕੀ ਹੈ। 9 ਤੋਂ ਲੈ ਕੇ 15 ਆਇਤਾਂ ਵਿੱਚ ਅਲੱਗ ਅਲੱਗ ਰਿਸ਼ਤਿਆਂ ਦੇ ਵਿਸ਼ੇ ਵਿੱਚ ਖਾਸ ਢੰਗ ਨਾਲ ਦੱਸਿਆ ਹੈ। ਪਰਮੇਸ਼ੁਰ ਨੇ ਇਸ ਹੱਦ ਤੱਕ ਪਾਪ ਤੋਂ ਬਚਾਉਣ ਲਈ ਬੰਨੀ ਹੈ। ਮਿਸਰੀ ਇਹਨਾਂ ਗੁਨਾਹਾਂ ਖਾਸ ਕਰਕੇ ਜਿਹੜੇ 9 ਆਇਤ ਵਿੱਚ ਦੱਸੇ ਹਨ, ਫਿਰਾਉਨ ਅਤੇ ਪਟੋਲੇਮੀ ਨੇ ਭੈਣ ਭਰਾ ਦੇ ਵਿਆਹ ਦੀ ਪ੍ਰਥਾ ਚਲਾਈ ਸੀ। ਸ਼ੁਰੂ ਵਿੱਚ ਇਸ ਦੇ ਪ੍ਰਤੀ ਕੋਈ ਕਾਨੂੰਨ ਜਾਂ ਵਿਵਸਥਾ ਨਹੀਂ ਸੀ। ਕੈਨ ਅਤੇ ਹਾਬਲ ਨੇ ਆਪਣੀਆਂ ਭੈਣਾਂ ਨਾਲ ਵਿਆਹ ਕੀਤਾ। ਅਬਰਾਹਮ ਨੇ ਆਪਣੀ ਸੁਤੇਲੀ ਭੈਣ ਨਾਲ ਵਿਆਹ ਕੀਤਾ, ਲੇਕਿਨ ਹੁਣ ਵਿਵਸਥਾ ਦੇ ਅਨੁਸਾਰ ਚੱਲਣ ਦਾ ਸਮਾਂ ਸੀ। 17 ਅਤੇ 18 ਆਇਤ ਵਿੱਚ ਖੂਨ ਦੇ ਰਿਸ਼ਤੇ ਤੋਂ ਬਾਹਰ, ਜਿਵੇਂ ਕਿ ਵਿਆਹ ਦੁਆਰਾ ਬਣੇ ਰਿਸ਼ਤਿਆਂ ਬਾਰੇ ਲਿਖਿਆ ਹੈ, ਪਤਨੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਵਿਆਹ ਦੀ ਮਨਾਹੀ ਹੈ। ਇਹ ਦੋਵੇਂ ਆਇਤਾਂ ਇੱਕ ਵੇਲੇ ਦੋ ਦੋ ਤੀਵੀਆਂ ਦਾ ਵਿਰੋਧ ਕਰਦੀਆਂ ਹਨ। ਯਾਕੂਬ ਨੂੰ ਦੋ ਭੈਣਾਂ ਲੀਆ ਅਤੇ ਰਾਖੇਲ ਵਿਆਹ ਕਰਵਾ ਕੇ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਸ ਪਰਿਵਾਰ ਦੀ ਕਹਾਣੀ ਖੁਸ਼ ਭਰੀ ਨਹੀਂ ਹੈ, ਲੇਕਿਨ ਧਿਆਨ ਰੱਖੋ, ਯਾਕੂਬ 10 ਆਗਮਾਂ ਦੇ ਪਹਿਲਾਂ ਦੇ ਇਤਿਹਾਸ ਵਿੱਚ ਆਉਂਦਾ ਹੈ। ਆਇਤ 19 ਵਿੱਚ ਜਦੋਂ ਤੀਵੀਂ ਅਸ਼ੁੱਧ ਹੈ, ਉਸ ਦੇ ਪਤੀ ਨੂੰ ਉਸ ਕੋਲ ਜਾਣ 'ਤੇ ਵਰਜਿਆ ਗਿਆ ਹੈ। 20 ਆਇਤ ਵਿੱਚ ਪਰਮੇਸ਼ਵਰ ਸਾਰਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਚਾਉਣਾ ਚਾਹੁੰਦਾ ਹੈ। ਜੀਉਣ ਦੀ ਸ਼ੁੱਧਤਾ ਪਰਮੇਸ਼ਵਰ ਦੇ ਪਰਿਵਾਰ ਦੀ ਨਿਸ਼ਾਨੀ ਹੈ। ਸਾਖੀ ਦੇ ਤੰਬੂ ਵਿੱਚ ਬੰਦਗੀ ਦੀ ਥਾਂ ਸੀ। ਘਰ ਪਰਿਵਾਰ ਦੁਨੀਆ ਦੇ ਵਿੱਚ ਜੀਉਣ ਦਾ ਪਵਿੱਤਰ ਸਥਾਨ ਸੀ। ਸਾਡੀ ਪਵਿੱਤਰ ਬਾਈਬਲ ਦਾ ਨਵਾਂ ਨਿਯਮ ਵੀ ਇਸੇ ਉੱਤੇ ਜ਼ੋਰ ਦਿੰਦਾ ਹੈ। 21 ਆਇਤ ਸਾਨੂੰ ਇਸ ਅਧਿਆਏ ਵਿੱਚ ਗਲਤ ਲੱਗਦੀ ਜਾਪਦੀ ਹੈ, ਪਰ ਮੌਲਿਕ ਲਿੰਗ ਦੇਵਤਾ ਸੀ ਅਤੇ ਦੂਜਿਆਂ ਲੋਕਾਂ ਦੇ ਲੋਕ ਇਸ ਨੂੰ ਪੂਜਦੇ ਸਨ। ਮੌਲਕ ਦੀ ਮੂਰਤ ਨੂੰ ਲਾਲ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੇ ਸਰੀਰਾਂ ਨੂੰ ਇਸ ਦੀਆਂ ਬਾਹਾਂ ਵਿੱਚ ਰੱਖਿਆ ਜਾਂਦਾ ਸੀ। ਤੁਸੀਂ ਜ਼ਰਾ ਸੋਚੋ ਕਿੰਨਾ ਭਿਆਨਕ ਦ੍ਰਿਸ਼ ਹੁੰਦਾ ਹੋਵੇਗਾ। ਜਿਰਮਿਆ ਨਵੀਂ ਦੀ ਪੋਥੀ 7 ਅਧਿਆਏ ਉਸਦੀ 31 ਆਇਤ ਵਿੱਚ ਲਿਖਿਆ ਹੈ, ਉਹਨਾਂ ਨੇ ਤੋਫੇਵ ਦੇ ਉੱਚੇ ਅਸਥਾਨ ਜਿਹੜੇ ਬਨ ਹਿਨੋਮ ਦੀ ਵਾਦੀ ਵਿੱਚ ਹਨ ਬਣਾਏ, ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹਦਾ ਨਾ ਮੈਂ ਹੁਕਮ ਦਿੱਤਾ ਨਾ ਹੀ ਇਹ ਮੇਰੇ ਮਨ ਵਿੱਚ ਆਇਆ। ਮੇਰੇ ਅਜ਼ੀਜ਼ੋ, ਜੋ ਅਸੀਂ 22 ਆਇਤ ਵਿੱਚ ਪੜ੍ਹਦੇ ਹਾਂ, ਪਰਮੇਸ਼ਵਰ ਇਸ ਦੀ ਨਿੰਦਾ ਕਰਦਾ ਹੈ। ਉਸ ਨੇ ਇਸ ਦਾ ਪੁਰਾਣੇ ਨਿਯਮ ਵਿੱਚ ਵਿਰੋਧ ਕੀਤਾ ਅਤੇ ਉਹ ਨਵੇਂ ਨਿਯਮ ਵਿੱਚ ਵੀ ਵਿਰੋਧ ਕਰਦਾ ਹੈ। ਰੋਮੀਆਂ ਨੂੰ ਲਿਖਦੇ ਹੋਏ ਪੌਲੁਸ ਰਸੂਲ ਇਉਂ ਲਿਖਦਾ ਹੈ, ਰੋਮੀਆਂ ਦੀ ਪੱਤਰੀ 1 ਅਧਿਆਏ ਉਸਦੀਆਂ 24 ਤੋਂ ਲੈ ਕੇ 28 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ, ਇਸ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮੰਦ ਦੇ ਵੱਸ ਕਰ ਦਿੱਤਾ, ਭਈ ਉਹਨਾਂ ਦੇ ਸਰੀਰ ਆਪੋ ਵਿੱਚ ਹੀ ਬੇਪੱਤ ਹੋ ਜਾਣ। ਉਹਨਾਂ ਨੇ ਪਰਮੇਸ਼ਵਰ ਦੀ ਸੱਚਾਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁਗੋ ਜੁਗ ਧੰਨ ਹੈ, ਆਮੀਨ ਨੂੰ ਛੱਡ ਕੇ ਸ੍ਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ। ਇਸੇ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਨੀਚ ਵਾਸਨਾ ਦੇ ਵੱਸ ਕਰ ਦਿੱਤਾ, ਕਿਉਂ ਜੋ ਉਹਨਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਿਕ ਕੰਮ ਨੂੰ ਉਹਦੇ ਨਾਲ ਵਟਾ ਦਿੱਤਾ, ਜਿਹੜਾ ਸੁਭਾਅ ਦੇ ਵਿਰੁੱਧ ਹੈ। ਇਸੇ ਤਰ੍ਹਾਂ ਨਰ ਵੀ ਨਾਰੀਆਂ ਨਾਲ ਸੁਭਾਵਿਕ ਕੰਮ ਛੱਡ ਕੇ ਆਪੋ ਵਿੱਚ ਹੀ ਆਪਣੀ ਕਾਮਨਾ ਵਿੱਚ ਸੜ ਗਏ। ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ। ਜਿਵੇਂ ਪਰਮੇਸ਼ਵਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਹਨਾਂ ਨੂੰ ਚੰਗਾ ਨਾ ਲੱਗਾ, ਉਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ, ਭਈ ਨਿਖਿੱਧ ਕੰਮ ਕਰਨ। ਜੋ ਕੁਝ ਵੀ ਇੱਥੇ ਦੱਸਿਆ ਗਿਆ ਹੈ ਅੱਜ ਇਹ ਆਮ ਹੈ। ਸੰਸਾਰ ਅੱਜ ਸਦੋਮ ਅਤੇ ਗਮੋਰਾ ਵਾਂਗ ਹੋ ਰਿਹਾ ਹੈ। ਮੈਨੂੰ ਆਪਣੇ ਦੇਸ਼ ਦੇ ਹਾਲਾਤਾਂ ਉੱਤੇ ਰੋਣਾ ਆਉਂਦਾ ਹੈ। ਮੈਨੂੰ ਇਸ ਨਾਲ ਪਿਆਰ ਹੈ, ਇਹ ਮੇਰੀ ਜਨਮ ਭੂਮੀ ਹੈ। ਮੈਨੂੰ ਇਹਨਾਂ ਸਾਰੀਆਂ ਬੁਰਿਆਈਆਂ ਤੋਂ ਘਿਰਣਾ ਹੈ। ਮੇਰੇ ਅਜ਼ੀਜ਼ੋ, ਮੇਰੀ ਗੱਲ ਦੇ ਉੱਤੇ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨਿਆਂ ਦੇ ਦਿਨ ਦੇ ਸਾਹਮਣੇ ਸਾਨੂੰ ਬਖਸ਼ ਦੇਵੇਗਾ। ਪਰਮੇਸ਼ਵਰ ਦਾ ਨਿਆਂ ਦਾ ਦਿਨ ਸਾਡੇ ਸਾਹਮਣੇ ਹੈ। ਸਾਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲ ਸਕਦੀ। ਅਜਿਹਾ ਕਿਉਂ ਹੈ? ਪਰਮੇਸ਼ਵਰ ਆਪਣੇ ਵਚਨ ਇਸ਼ਾਇਆ ਨਵੀ ਦੀ ਪੁਸਤਕ 48 ਦੇ ਆਏ ਉਸ ਦੀ 22 ਆਇਤ ਵਿੱਚ ਕਹਿੰਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ। ਜੋ 23 ਆਇਤ ਵਿੱਚ ਲਿਖਿਆ ਹੈ ਉਹ ਬਿਆਨ ਤੋਂ ਬਾਹਰ ਹੈ। ਇਹ ਕੁਦਰਤ ਦੀ ਪੂਜਾ ਵਿੱਚ ਕੀਤਾ ਜਾਂਦਾ ਸੀ। ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਅੱਜ ਕੱਲ੍ਹ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਇਲਾਕੇ ਦੀ ਪੁਲਿਸ ਨੂੰ ਪੁੱਛ ਕੇ ਵੇਖ ਸਕਦੇ ਹੋ, ਉਹ ਤੁਹਾਨੂੰ ਠੀਕ ਠੀਕ ਦੱਸ ਦੇਣਗੇ। 24 ਅਤੇ 25 ਆਇਤ ਫਲਸਤੀਨੀਆਂ ਨੂੰ ਉਹਨਾਂ ਦੇ ਇਹਨਾਂ ਪਾਪਾਂ ਕਾਰਨ ਬਾਹਰ ਕੱਢਣ ਬਾਰੇ ਦੱਸਦੀਆਂ ਹਨ। ਇਹੋ ਕਾਰਨ ਸੀ ਕਿ ਉਹਨਾਂ ਨੂੰ ਇਹ ਜ਼ਮੀਨ ਛੱਡ ਕੇ ਜਾਣਾ ਪਿਆ। ਕਾਰਨ ਪਰਮੇਸ਼ਵਰ ਕੋਲੋਂ ਜੋ ਹੋ ਰਿਹਾ ਸੀ ਨਾ ਝੱਲਿਆ ਗਿਆ। ਪਿਆਰੇ ਅਜ਼ੀਜ਼ੋ, ਠੀਕ ਇਸੇ ਤਰ੍ਹਾਂ ਅਸੀਂ ਇਸ ਧਰਤੀ ਨੂੰ ਮੱਲੀ ਬੈਠੇ ਹਾਂ। ਇਹ ਧਰਤੀ ਪਰਮੇਸ਼ਵਰ ਦੀ ਹੈ, ਇਹ ਉਸਦਾ ਕੀਤਾ ਹੈ, ਅਤੇ ਸਾਡੇ ਲਈ ਇਹੋ ਚੰਗਾ ਵੀ ਹੈ ਕਿ ਅਸੀਂ ਉਸਦੇ ਕੀਤੇ ਨੂੰ ਆਪਣਾ ਕੀਤਾ ਜਾਣੀਏ। ਉਸਦਾ ਕੀਤਾ ਸਾਨੂੰ ਬਚਾਏਗਾ। 26 ਤੋਂ ਲੈ ਕੇ 30 ਆਇਤ ਤੱਕ ਪ੍ਰਭੂ ਦੋਹਰੀ ਚੇਤਾਵਨੀ ਆਪਣੇ ਲੋਕਾਂ ਨੂੰ ਦਿੰਦਾ ਹੈ। ਜੇਕਰ ਉਸਦੀ ਰਜ਼ਾ ਵਿੱਚ ਰਹੋ ਤਾਂ ਉਹ ਜਿਹਾ ਨਿਆਂ, ਜੇਕਰ ਨਹੀਂ ਤਾਂ ਭਿਆਨਕ ਅੱਗ। ਪਰਮੇਸ਼ਵਰ ਦਾ ਗਿਆਨ ਹੋਣਾ ਚਾਹੀਦਾ ਹੈ। ਪਰਮੇਸ਼ਵਰ ਦੀ ਇੱਛਾ ਜਾਂ ਮਕਸਦ, ਉਸਦਾ ਉਦੇਸ਼ ਇਹ ਹੈ ਕਿ ਧਾਰਮਿਕਤਾ ਸਾਰੀ ਧਰਤੀ ਉੱਤੇ ਵਾਸ ਕਰੇ। ਪਿਆਰੇ ਅਜ਼ੀਜ਼ੋ, ਤੁਹਾਡਾ ਕੀ ਵਿਚਾਰ ਹੈ? ਪਰਮੇਸ਼ਵਰ ਨਾਲ ਚੱਲਣਾ ਹੈ ਜਾਂ ਉਸਦੇ ਵਿਰੋਧ ਵਿੱਚ? ਫੈਸਲਾ ਆਪਨੇ ਕਰਨਾ ਹੈ। ਅਗਲੇ ਪ੍ਰੋਗਰਾਮ ਵਿੱਚ ਅਸੀਂ ਪਰਮੇਸ਼ਵਰ ਦੇ ਵਿਚਾਰਾਂ ਬਾਰੇ ਹੋਰ ਵਧੇਰੇ ਜਾਣਨਾ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।